चकर चहन अर भरन जात अर पाथ निहन जह रूप रंग अर रेख पेख को कह न सकत कहे चल मूर्त अनपौ प्रकाश अमितो जह कोट इंद्रेन्द्रां साहे साहन गिण त्रिपवन मही स्वर नर असुर नेत नेत बन चरण कहत वै सर्वनाम कथा कवन कर्म नाम वर्णत सुमत अस्कृपान खंड खड़ग तपक तबर वर्ती सैफ सुरोही सहथी यह हमारे पीर तीर तुही सहथी तुही तबर तरवार नाम तिहारो जो जपै सिंध पव पार काल तुही काली तुही तेग अरती तुही निशानी जीत की आज तुही जगवीर खड़ग के मैं शरण तिहारी आप हास लिहु उबारी सर्व ठार मोह हो सहाई दुष्ट जोख ते लिहु बचाई नमस्कार श्री खड्ग को करो सोहित चितलाय पूर्ण करो ग्रंथ हे तुम करो सहाय वो पूछ रहे शास्त्र खट पिंग गिरन चढ़ जाय अंध लख बदरो सुने जाओ काल कृपा कराय कहां बुद्ध प्रवत हमारी भर न सक महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
वाहे गुरु साहेब जियो रोगन ते अर सोगन ते जल जोगन ते बहु भांत बचावै सतर अनेक चलावत काव तउ तन एक न लागन पावै राखत है अपनो कर दै कर पाप संभूहु ना पेटन पावै और की बात कहा कह तो सो पेट ही के पट बीच बचावै रोगन ते अर सोगन ते
वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी गुरु महाराज की कृपा नाल बख्शिश ते रहमत नाल आपा संगत रूप में जुड़ के गुरबाणी दे कीर्तन तो उपरंत गुरु गोबिंद सिंह साहब महाराज जी की बाणी दी विचार कर रहे हाँ अते महान लाहे हासिल कर रहे हाँ। कल दे दीवान विच अकाल सतगुरु सरलेख जिहड़ी बाणी है उहदे विच ही आप जी दे मुखारबिंद विचों दस सवैये उचारण होए हुए हैं। उन्हां दसां सवैयां विचों पंजां सवैयां दी आपां कल विचार पूरियां कर लई सी। ਜਿਵੇਂ ਸੁਰਾ ਸਵਈਏ ਮਰਦ ਦੇ ਸਵਈਏ ਵੀ ਹੈ ਜੋ ਪਿੱਛੇ ਆਪਾਂ ਵਿਚਾਰ ਲਏ ਹੈ। ਸਿਆਣੇ ਗੁਰਸਿੱਖ ਇਹ ਵੀ ਜਿਹੜੇ ਦਸ ਸਵਈਏ ਇਹ ਪੰਜ ਬਾਣੀਆਂ ਦੇ ਨਿੱਤ ਨਾਲ ਨਾਲ ਇਹਨਾਂ ਦਾ ਵੀ ਪਾਠ ਕਰ ਕਰਾ ਲੈਂਦੇ ਹੈ। ਇਸੇ ਤਰ੍ਹਾਂ ਹਜ਼ਾਰੇ ਦੇ ਸ਼ਬਦ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਉਂਦੇ ਹਨ। ਕੋਈ ਰਾਮ ਕਲੀ ਵਿੱਚ ਹੈ ਸ਼ਬਦ, ਕੋਈ ਕਲਿਆਣ ਵਿੱਚ ਹੈ, ਕੋਈ ਇਸੇ ਤਰ੍ਹਾਂ ਖਿਆਲ ਪਾਤਸ਼ਾਹੀ ਦਾ ਹੀ ਨਹੀਂ ਹੈ। ਸੋਏ ਜਿਹੜੇ ਸ਼ਬਦ ਹੈ ਇਹਨਾਂ ਦਾ ਵੀ ਪਾਠ ਨਿਤ ਨੂੰ ਵੀ ਕੀ ਸਿੰਘ ਕਰਦੇ ਨੇ ਕਿ ਸਾਰੇ ਅਕਾਲ ਉਸਤ ਦਾ ਪਾਠ ਕਰ ਕਰਾ ਲੈਂਦੇ। ਜਿਵੇਂ ਨਿਹੰਗ ਸਿੰਘ ਜ਼ਿਆਦਾ ਇਹ ਪੰਜ ਬਾਣੀਆਂ ਤੋਂ ਬਾਅਦ ਅਕਾਲ ਉਸਤ ਦਾ ਪਾਠ ਜ਼ਿਆਦਾਤਰ ਕਰਦੇ। ਕਈ ਵਿੱਚੇ ਜਿਹੜੇ ਕੋਈ ਵੀਰ ਅਸੀ ਹਨ ਉਹ ਚੰਡੀ ਦਾ ਪਾਠ ਵੀ ਨਿਤਨੇ ਰੂਪ ਦੇ ਵਿੱਚ ਹੀ ਕਰ ਕਰਾ ਲੈਂਦੇ ਨੇ। ਜੋਏ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਰਮੇਸ਼ਰ ਅਕਾਲ ਪੁਰਖ ਅੰਤਰਯਾਮੀ ਦੀ ਮਹਿਮਾ ਵਿੱਚ ਇਹ ਦਸ ਸੋਈਏ ਉਚਾਰਨ ਕੀਤੇ ਹਨ, ਦਸ ਛੰਦ ਉਚਾਰੇ ਹੈ ਜਿਨ੍ਹਾਂ ਦਾ ਨਾਮ ਸਵਈਏ ਹੈ। ਛੇਵੇਂ ਸਵਈਏ ਵਿੱਚ ਜਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰ ਰਹੇ ਦੀ ਸਮਰੱਥਾ ਦੱਸ ਰਹੇ ਹੈ, ਉਹ ਐਸਾ ਮਹਾਨ ਹੈ ਕਿ ਉਹਦੇ ਚਰਨ ਸ਼ਰਨ ਵਿੱਚ ਚਲਿਆ ਜਾਏ, ਉਹਦੀ ਮਿਹਰ ਅਤੇ ਬਖਸ਼ਿਸ਼ ਹੋ ਜਾਏ, ਕਿਰਪਾ ਹੋ ਜਾਏ। ਫਿਰ ਆਹ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਬੇਪਾਵਾਂ ਹਨ, ਇਹ ਸਾਰਿਆਂ ਤੋਂ ਪਰਮੇਸ਼ੁਰ ਕਹਿੰਦੇ ਬਹੁਤ ਨਾ ਕਰਕੇ ਬਚਾ ਲੈਂਦਾ, ਸਭ ਨਾ ਕਰਕੇ ਉਹ ਬਚਾਈ ਲੈਂਦਾ ਹੈ, ਤੱਤੀ ਹਵਾ ਨਹੀਂ ਲੱਗਣ ਦਿੰਦਾ ਹੈ। ਜੋ ਆਪ ਜੀ ਕਹਿੰਦੇ ਆਪਾਂ ਪ੍ਰੇਮ ਪਿਆਰ ਨਾਲ ਗੁਰੂ ਕਲਗੀਧਰ ਜੀ ਦੇ ਇਹ ਛੇਵੇਂ ਸਰੀਏ ਵਿੱਚ ਬਚਨ ਕੀਤੇ ਸੁਣੀਏ ਜੀ।
ਰੋਗਨ ਤੇ ਅਰ ਸੋਗਨ ਤੇ
ਕਹਿੰਦੇ ਐ ਸਿੰਘੋ, ਜਿਹੜਾ ਪਰਮੇਸ਼ਰ ਐਸਾ ਮਨਾ ਮਾੜਾ ਮਹਾਨ ਬਲਈਆ ਸਮਰੱਥ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਰੋਗ ਹਨ ਉਹਨਾਂ ਤੋਂ ਵੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਸੋਗ ਹਨ ਉਹਨਾਂ ਤੋਂ ਵੀ।
ਜਲ ਜੋਗਨ ਤੇ ਬਹੁ ਭਾਂਤ ਬਚਾਵੈ,
ਇਸੇ ਤਰ੍ਹਾਂ ਜਿਹੜੇ ਕੋਈ ਜਲ ਦੇ ਵਿੱਚ ਜੋਗਨ ਕੀ ਮਿਲੇ ਰਹਿੰਦੇ ਨੇ, ਪਾਣੀ ਵਿੱਚ ਹੀ ਮਿਲੇ ਰਹਿੰਦੇ ਆ, ਜਿਵੇਂ ਮਗਰ ਮੱਛ ਹੈ, ਤੰਦੂਏ ਹੈ, ਸੰਸਾਰ ਹੈ, ਇਹ ਵੱਡੇ ਵੱਡੇ ਜਿਹੜੇ ਜਲ ਜੰਤੂ ਹੈ ਇਹਨਾਂ ਤੋਂ ਵੀ ਉਹ ਵਾਹਿਗੁਰੂ ਕਹਿੰਦੇ ਬਹੁਤ ਕਰਕੇ ਬਚਾ ਲੈਂਦਾ, ਬਚਾਉਂਦਾ ਹੈ, ਰੱਖਿਆ ਕਰ ਦਿੰਦਾ ਹੈ। ਇਹ ਤੰਦੂਏ ਵੀ ਕੁਝ ਨਹੀਂ ਵਿਖਾ ਸਕਦੇ, ਮਗਰ ਮੱਛ ਵੀ ਸੰਸਾਰ ਇਹ ਪਾਣੀ ਵਿੱਚ ਹੀ ਰਹਿੰਦਾ ਹੈ, ਪਾਣੀ ਵਿੱਚ ਰਹਿੰਦਾ ਹੋਇਆ ਉੱਪਰਲੇ ਜਿਹੜੇ ਕੋਈ ਜੀਵ ਸ਼ੰਤ ਹੈ ਉਹਨਾਂ ਨੂੰ ਇਹ ਖਾਂਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਪਾਣੀ ਵਿੱਚ ਜੋ ਕਰਕੇ ਮਿਲੇ ਰਹਿੰਦੇ ਪਾਣੀ ਵਿੱਚ ਹੀ ਰਹਿੰਦੇ ਹਨ, सदार सभी जल चौक जो जल जंतु हैं इस तरह थोड़ा जा तीखण बिरती नाल पर शेर करके भी यदार्थ कर दे जल जो अगन जिहड़ी पानी दे विच अगां हन वो पल दे पानी में जिहड़ी अग है एक तां समुंदर दे हेठ बड़बागनी है एक आकाश दे विच जदों बदल हुंदे है वो भी पानी वाले होंगे उन्होंने भी अग होंगी है जिन्होंने आप बिजली कहने भी डिग पी जिथे डिग जाती है सारा कुछ साड़ दी है वो पानी की अग है नाल असी बिजली रखा होया है इस तरह जी पानी दे विच अग हैगी है वो भावे समुद्र विच बड़बाग नहीं है इस तरह मनिया गया भी जो समुंदर है वो हेठा गड़ाड़ है गड़ाड़ दे विच उत्थे जितों अग निकलती है और जिस थां तों निकली वो थां जो मूंह जा है कहते जिवें घोड़ी होंदी है ना इस तरह का मूंह जा है इस करके बड़बाना घोड़ी दा घूड़े के मूह जी निकले लाट भी उस समुद्र की अग्नि भी कह देंगे बड़वा अग्नि भी कह देंगे एक चूल्हे की अग होंगी है एक जंगल की अग होंगी है एक पेड़ की अगन होंगी है इस तरह एक बड़वा अग्नि है होर भी अग्निया है अग्न क्रोध चंडाल भी लिखे है तृष्णा अग्न ये जड़िया भी अग्न गनो विचारिया जाए गिणिया जा हर वास्ते जानी अपने और थोड़ा जा जल जो अग्न जो जल जो गन जड़िया जल दे गिणिया जाचारिया जावे वह आकाश में बिजली है भावे समुद्र है बड़बाग नहीं जो भी अग्निया कहते भी विचारिया जावे इस तरह कृष्णा की अग्नि है भावे क्रोध की अग्नि है भावे पेट की अग्नि है इस तरह जंगल की अग्नि है यो सारा तो परमेश्वर बहुत तरह करके बचाता है बचा के रखता है ऐसा समर्थ है इस तरह वो जो गगन भी होंगी है दसवें द्वार दे विच यो योगी जन पुरुष जदों नरांत का समा आता है वो दसवें द्वार दे विच जोग नहीं प्रगट कर लेंदे उस अगन नाल ही फिर शरीर जिहड़ा वो भस्मभूत कर लेंदे पारसनाथ दा प्रसंग गुरु कलगीधर जी दी बाणी विच आऊगा जिस वेले मन नूं जित नहीं सकिया सी फिर क्रोध विच आ गया सी कहिंदे मैं सारी दुनिया दे बड़े बड़े शास्त्रधारी जिहड़े लोग सूरबीर राजे महाराजे जित ले इसे तरह शास्त्रां दे ज्ञाते जिन्ने विद्वान है वो मैं विद्या दे बल नाल जित ले पूरा कजड़ा मन है ना यही नहीं सोच आता है यही नहीं बस आता है एक नेत्रकार है जीने नूं लकड़ा कठिया कर लिया सी इन्हें पारसनाथ ने इस तरह अग्नि ला के ते विच छाल मारी सी इसने पर मेरे परमेश्वर की मौत है भी जो चाहे बहुत तरह नाल बचा लैंदा है ते भी है भी जिहड़ी अग है वह तो बचा लैंदा बहुत तरह नाल अरे पारसनाथ नू अगों छो नहीं सकी सी बचा लिया सी जिवें प्रहलाद नू बचाया विधि चंद नू भी अग तो गुरु हरगोबिंद साहब जी ने बचा लिया सी ਇਸ ਤਰ੍ਹਾਂ ਫਿਰ ਜਦੋਂ ਇਹ ਅਗਨੀ ਨੂੰ ਸਾੜਿਆ ਨਾ, ਇਹ ਕਹਿੰਦਾ ਨਹੀਂ ਰਹਿਣਾ ਨੀ ਦੁਨੀਆਂ ਵਿੱਚ। ਫਿਰ ਉਹ ਜਿਹੜੀ ਦਸਵੇਂ ਦੁਆਰ ਦੇ ਵਿੱਚ ਯੋਗ ਨੇ ਉਹ ਇਹਨੇ ਕਹਿੰਦੇ ਕੱਢੀ, ਕਿਉਂਕਿ ਵਿਦਵਾਨ ਸੀ ਤੇ ਉਹ ਯੋਗ ਨੇ ਜਿਹੜੀ ਕੱਢ ਕੇ ਉਹਦੇ ਨਾਲ ਆਪਣੇ ਸਰੀਰ ਨੂੰ ਦਗਦ ਕਰ ਲਿਆ ਸੀ ਇਸਨੇ। ਜਿਹੜੀਆਂ ਯੋਗ ਬਣੀਆਂ ਹੈ ਦਸਵੇਂ ਦੁਆਰ ਵਿੱਚ ਇਹ ਵੀ ਸਰੀਰ ਨੂੰ ਛਾੜ ਦਿੰਦੀਆਂ, ਜੇ ਪਰਮੇਸ਼ਰ ਚਾਹੇ ਇਹ ਤੁਹਾਨੂੰ ਤੋਂ ਵੀ ਬਚਾ ਲੈਂਦਾ, ਉਹ ਇਹ ਵੀ ਨਹੀਂ ਸਾੜ ਸਕਦੀਆਂ ਹਨ। ਉਹ ਮੁੱਖ ਅਰਥ ਜਲ ਜੋਗਨ ਤੇ ਬਹੁ ਭਾਂਤ ਵਿੱਚ ਆਵੇ, ਇਕੱਠਾ ਹੀ ਹੈ ਜੋਗਨ ਤੇ ਜੋਗਨ ਨੂੰ ਜਿਹੜੀਆਂ 68 ਜੋਗਨੀਆਂ ਹਨ ਵੀ ਜਲ ਵਿੱਚ ਵੀ ਇਹ ਬਹੁਤ ਤਰ੍ਹਾਂ ਕਰਕੇ ਬਚਾ ਲੈਂਦਾ ਜਲ ਜੰਤੂਆਂ ਤੇ, ਹੋਰ ਜਿਹੜੀਆਂ ਅਜੋਗ ਗੁਣੀਆਂ ਬਣੀਆਂ 18 ਜੋਗੀਆਂ ਬਣੀਆਂ ਉਹ ਪਤਾਲ ਵਿੱਚ ਵੀ ਚਲੀਆਂ ਜਾਂਦੀਆਂ, ਕਿਤੇ ਆ ਧਰਤੀ ਤੇ ਆ ਜਾਂਦੀਆਂ ਹਨ, ਕਿਤੇ ਉੱਪਰ ਆਕਾਸ਼ ਵਿੱਚ ਵੀ ਉਹ 68 ਜੋਗਨੀਆਂ ਚਲੀਆਂ ਜਾਂਦੀਆਂ। ਇਸੇ ਤਰ੍ਹਾਂ ਜਿਹੜੀਆਂ ਕਲ ਜੋਗਨੀਆਂ ਹਨ, ਕਲਾ ਲੜਾਈ ਪਾਉਣ ਵਾਲੀਆਂ ਹਨ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਨਾਰਦ ਦੇ ਘਰ ਵਾਲੀ ਜਿਹੜੀ ਕਲ ਜੋਗਣੀ ਆਈ ਸੀ ਉਹਦੇ ਨਾਲ ਇਹ ਸਾਰੀਆਂ ਆਈਆਂ ਸੀ। ਇਸ ਤਰ੍ਹਾਂ ਮਹਾਰਾਜ ਨੂੰ ਬੇਨਤੀਆਂ ਕਰ ਰਹੀਆਂ ਸੀ ਕਿ ਮਹਾਰਾਜ ਅਸੀਂ ਬਹੁਤ ਭੁੱਖੀਆਂ ਹਾਂ, ਸਾਨੂੰ ਤ੍ਰਿਪਤ ਕਰੋ ਜੀ। ਸਤਯੁਗ ਵਿੱਚ ਵੀ ਅਸੀਂ ਤ੍ਰਿਪਤ ਸੀ, ਫਿਰ ਦੁਆਪਰ ਦੇ ਵਿੱਚ ਵੀ ਅਸੀਂ ਤ੍ਰਿਪਤ ਰਹੀਆਂ, ਫਿਰ ਜਦੋਂ ਤ੍ਰੇਤਾ ਆਇਆ ਉਦੋਂ ਵੀ ਸਾਡੀ ਭੁੱਖ ਖਤਮ ਰਹੀ ਆ, ਹੁਣ ਕਲਯੁਗ ਦੇ ਵਿੱਚ ਮਹਾਰਾਜ ਬੜੀ ਭੁੱਖ ਨਾਲ ਅਸੀਂ ਦੁਖੀ ਹਾਂ। ਮਹਾਰਾਜ ਕਹਿੰਦੇ ਵੀ ਜੇ ਭੁੱਖੀਆਂ ਆ ਮੰਗਾ ਦਿੰਦੇ ਹਾਂ, ਅੰਨ ਵੀ ਹਜ਼ਾਰਾਂ ਬਣ ਅੰਨ ਪਕਾ ਕੇ ਛਕ ਕਾ ਲਓ। ਕਹਿੰਦੇ ਜੀ ਇਹ ਨਹੀਂ, ਇਹਦੇ ਨਾਲ ਸਾਡੀ ਤ੍ਰਿਪਤੀ ਨਹੀਂ ਹੈ। ਕਹਿੰਦੇ ਫਿਰ ਜਿਹੜਾ ਬੱਕਰੇ ਛਤਰੇ ਦੇ ਚਲੋ ਜੀ ਆਦਮੀ ਮਾਸ ਮੂਸ ਖਾਣੀਆਂ ਇਹ ਮੰਗਾ ਦਿੰਦੇ ਇਹ ਖਾ ਲਓ। ਕਹਿੰਦੇ ਵੀ ਇਹ ਮਾਸ ਵੀ ਇਸ ਤਰ੍ਹਾਂ ਸਾਡਾ ਕੰਮ ਨਹੀਂ, ਕਿਸੇ ਇਹ ਵੀ ਨਹੀਂ ਖਾਂਦੀਆਂ। ਕਹਿੰਦੇ ਫਿਰ ਕਿਵੇਂ ਤ੍ਰਿਪਤੀ ਹੁੰਦੀ ਹੈ? ਕਹਿੰਦੇ ਮਹਾਰਾਜ ਦੋਹਾਂ ਪਾਸਿਆਂ ਤੋਂ ਸੂਰ ਵੀਰ ਸ਼ਸਤਰ ਹੱਥ ਫੜ ਕੇ ਇੱਕ ਦੂਸਰੇ ਨੂੰ ਬੰਗਾਰ ਲਲਕਾਰੇ, ਮਾਰਨ ਵੀ ਆ ਗਏ ਹੋ। ਉਹ ਜਿਹੜਾ ਆਪੋ ਵਿੱਚ ਹੀ ਮੈਦਾਨ ਜੰਗ ਵਿੱਚ ਕਹਿੰਦੇ ਸਰੀਰ ਛੱਡ ਜਾਂਦੇ ਨਾ ਸੂਰ ਵੀਰ, ਉਹ ਫਿਰ ਉਹਨਾਂ ਦਾ ਮਾਸ ਸਾਡੇ ਖਾਣ ਯੋਗ ਹੁੰਦਾ ਹੈ। ਉਹ ਜਾਣੀ ਵੀ ਜੰਗ ਯੁੱਧ ਨਹੀਂ ਹੋਇਆ ਹੈ, ਜੇ ਤੁਸੀਂ ਮਾਰੇ ਮੋਇਨ ਬੈਠੇ ਜੰਗ ਯੁੱਧ ਕਰੋ, ਲੜਾਈ ਪੜਾਈ ਕਰੋ, ਸੂਰ ਵੀਰਾਂ ਦਾ ਅਸੀਂ ਮਾਸ ਛੱਕ ਕੇ ਤ੍ਰਿਪਤ ਹੋਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਸ ਕੇ ਕਿਹਾ ਕਿ ਕਹਿੰਦੇ ਕੋਈ ਨਾ, ਸਾਡੇ ਤੋਂ ਇਹ ਸਾਨੂੰ ਭੋਜਨ ਮਿਲਣਾ ਸ਼ੁਰੂ ਹੋ ਜਾਊਗਾ, ਅੱਗੇ ਮਿਲਦਾ ਰਹੂ। ਇਸ ਤਰ੍ਹਾਂ ਜਿਹੜੇ ਪੋਤਰੇ ਹੋਣਗੇ ਉਹ ਤਾਂ ਤੁਹਾਨੂੰ ਪੂਰਾ ਹੀ ਰਜਾ ਦੇਣਗੇ। ਯਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ਼ਾਰਾ ਕਰ ਦਿੱਤਾ ਵੀ ਉਹ ਤਾਂ ਫਿਰ ਜੰਗ ਜਦ ਬਹੁਤ ਕਰਨਗੇ, ਉਹ ਪੂਰਾ ਤ੍ਰਿਪਤ ਕਰਨਗੇ। ਇਹੋ ਸੁਣ ਕੇ ਜਿੰਨੀਆਂ ਕਲ ਜੋਗਨੀਆਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਕਹਿੰਦੇ ਲੁੱਡੀ ਪਾਉਣ ਲੱਗ ਪਈਆਂ ਸੀ, ਨੱਚਣ ਟੱਪਣ ਲੱਗ ਪਈਆਂ ਸੀ। ਇਸ ਤਰ੍ਹਾਂ ਦੀਆਂ ਜਿਹੜੀਆਂ ਕਲ ਜੋਗਨੀਆਂ ਲੜਾਈ ਪਾਉਣ ਝਗੜੇ ਪਾਉਣ ਵਾਲੀਆਂ, ਇਹੀ ਪਾ ਕੇ ਖੁਸ਼ ਹੈ। ਉਹ ਪਰਮੇਸ਼ਰ ਕਹਿੰਦੇ ਐਸਾ ਸਮਰੱਥ ਹੈ ਬਹੁਤ ਤਰ੍ਹਾਂ ਕਰਕੇ ਇਹਨਾਂ ਕਲ ਜੋਗਨੀਆਂ ਤੋਂ, ਜਲ ਜੀਵਾਂ ਤੋਂ ਵੀ ਤੇ ਅੱਗਾਂ ਤੋਂ ਵੀ, ਇਹ ਬਿਜਲੀ ਆਦਿਕ ਜਿਹੜੇ ਹਨ ਇਹਨਾਂ ਸਾਰਿਆਂ ਤੋਂ ਪਰਮੇਸ਼ਰ ਬਚਾ ਲੈਂਦਾ ਹੈ।
ਸਤਰ ਅਨੇਕ ਚਲਾਵਤ ਕਾਵ,
ਜਿਹੜਾ ਕੋਈ ਬੈਰੀ ਹੈ ਭਾਵੇਂ ਅਨੇਕਾਂ ਤਰ੍ਹਾਂ ਦੇ ਉਹ ਸ਼ਸਤਰਾਂ ਦੇ ਕਾਗਜ਼ਾਰ ਸਬਾਰ ਹੈ, ਚਲਾਉਣਾ ਕਰੇ
ਤਉ ਤਨ ਏਕ ਨ ਲਾਗਨ ਪਾਵੇ।
ਦੁਸ਼ਮਣ ਦਾ ਅਨੇਕਾਂ ਤਰ੍ਹਾਂ ਨਾਲ ਕਹਿੰਦੇ ਦਾ ਕਾਨਾ ਬਾਰ ਚਲਾਇਆ ਹੋਇਆ, ਜਿੱਥੇ ਤੇਰੀ ਕਿਰਪਾ ਹੋਵੇ, ਰਕਸ਼ਾ ਹੋਵੇ, ਮਿਹਰ ਹੋਵੇ, ਤਾਂ ਵੀ ਕਹਿੰਦੇ ਬਹੁਤਾ ਬਾਰ ਤੱਕ ਇੱਕ ਵੀ ਨਹੀਂ ਲੱਗਣਾ ਪਾ ਸਕਦਾ। ਉਹਦਾ ਬਾਰ ਮਾਰਿਆ ਕੋਈ ਨਹੀਂ ਲੱਗਣਾ ਪਾਉਣ ਦਾ ਬਾਰ ਵੱਜਦਾ ਹੀ ਨਹੀਂ ਹੈ। ਆਹੋ ਉਹਦਾ ਬਾਹਰ ਲੱਗ ਕੇ ਕੋਈ ਫੱਟਣ ਨਹੀਂ ਹੁੰਦਾ ਹੈ।
ਰਾਖਤ ਹੈ ਆਪਣੋ ਘਰ ਦੇ ਘਰ,
ਜਿਹੜਾ ਵਾਹਿਗੁਰੂ ਪਰਮੇਸ਼ੁਰ ਆਪਣਾ ਮਿਹਰ ਭਰਿਆ ਹੱਥ ਦੇ ਕੇ ਰਕਸ਼ਾ ਕਰਦਾ ਰਾਖੀ ਕਰਦਾ ਹੈ।
ਪਾਪ ਸੰਭੂਹੂ ਨਾ ਭੇਟਣ ਪਾਵੇ,
ਕਹਿੰਦੇ ਜਿਹੜੇ ਸਮੂਹ ਪਾਪ ਹੈ, ਜਿੰਨੇ ਤਰ੍ਹਾਂ ਦੇ ਵੱਡੇ ਵੱਡੇ ਬੱਜਰ ਪਾਪ ਹੈ, ਜਿਹਦੀ ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਮਿਹਰ ਹੋ ਜਾਵੇ, ਕਹਿੰਦੇ ਉਹਨੂੰ ਛੋਹਣਾ ਨਹੀਂ ਪਾ ਸਕਦੇ। ਵੱਡੇ ਵੱਡੇ ਜਿਹੜੇ ਪਾਪ ਹੈ, ਉਹ ਆਪਦਾ ਪਾਪ ਦਾ ਫਲ ਦੇ ਕੇ ਉਹਨੂੰ ਦੁਖੀ ਨਹੀਂ ਕਰ ਸਕਦੇ ਹਨ, ਉਹਨੂੰ ਛੋਹਣਾ ਨਹੀਂ ਪਾ ਸਕਦੇ, ਨੇੜੇ ਹੀ ਨਹੀਂ ਹੋ ਸਕਦੇ ਹਨ।
ਔਰ ਕੀ ਬਾਤ ਕਹਾ ਕਹ ਤੂੰ ਸੋ,
ਹੈ ਸਿੰਘੋ ਹੋਰਨਾਂ ਦੀ ਗੱਲ ਤਾਂ ਤੁਹਾਨੂੰ ਅਸੀਂ ਭਲਾ ਕੀ ਕਹੀਏ ਕੀ ਸੁਣਾਈਏ।
ਸੋ ਪੇਟ ਹੀ ਕੇ ਪੱਟ ਬੀਚ ਬਚਾਵੇ,
ਪਰਮੇਸ਼ਰ ਤਾਂ ਐਸਾ ਮਹਾਨ ਬਲੀ ਹੈ, ਕਹਿੰਦੇ ਸੋ ਪੇਟ ਹੀ ਕੇ ਪੱਟ ਬੀਚ ਬਚਾਵੇ, ਉਹ ਤਾਂ ਜਿਹੜੇ ਪੇਟ ਦੇ ਵਿੱਚ ਪੜਕੀ ਪਰਦੇ ਵਿੱਚ ਹੈਗਾ ਕੋਈ, ਪੇਟ ਦੇ ਪਰਦੇ ਵਿੱਚ ਵੀ ਜਿਹੜਾ ਕੋਈ ਰਹਿ ਰਿਹਾ ਹੈ, ਉਹ ਪੇਟ ਦੇ ਵਿੱਚ ਪੜਦਾ ਕੀ ਹੈ, ਜੇਲ ਦਾ ਪਰਦਾ ਹੁੰਦਾ, ਜਿਵੇਂ ਆ ਪਸ਼ੂ ਹੈ, ਇਹਨਾਂ ਦੇ ਪੇਟ ਦੇ ਵਿੱਚ ਜਿਹੜੀ ਜੇਲ ਜੀ ਹੁੰਦੀ, ਉਹਦੇ ਵਿੱਚ ਉਹ ਕਟਰੂ ਜਿਹਾ ਹੁੰਦਾ, ਬੱਛੇ ਬਛੇਰਾ ਜਿਹਾ ਹੁੰਦਾ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ, ਮਾਂ ਦਾ ਪੇਟ ਵਿੱਚ, ਉਹਦੇ ਵਿੱਚ ਉਹ ਵੀ ਜੇਰ ਵਿੱਚ ਹੀ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਪੇਟ ਦੇ ਵਿੱਚ ਜਿਹੜਾ ਪੜਦਾ ਹੈ, ਯਾਨੀ ਜੇਰ ਹੈ, ਉਹਦੇ ਵਿੱਚ ਜਿਹੜਾ ਬੱਚਾ ਰਹਿ ਰਿਹਾ, ਉਹਨੂੰ ਵੀ ਉਹ ਪਰਮੇਸ਼ਰ ਬਚਾਉਂਦਾ ਹੈ, ਬਚਾਉਂਦਾ ਹੈ। ਦੇਖ ਲਓ ਪੇਟ ਦੀ ਅਗਨੀ ਹੈ, ਉੱਥੇ ਸਾਰਾ ਖਾਧਾ ਪੀਤਾ ਸਭ ਪੇਟ ਦੀ ਅਗਨੀ ਨਾਲ ਪਸ਼ਮੀ ਪੂਤ ਹੋਈ ਜਾਂਦਾ ਹੈ, ਤੇ ਉੱਥੇ ਨੌ ਦਸ ਮਹੀਨੇ ਜੇਰ ਦੇ ਪਰਦੇ ਵਿੱਚ ਬੱਚਾ ਰਹਿ ਰਿਹਾ ਹੈ, ਨਾ ਜੇਰ ਨੂੰ ਆਂਗ ਸੌਂਦੀ ਹੈ, ਨਾ ਜਿਹੜਾ ਜੇਰ ਵਿੱਚ ਰਹੇਗਾ ਬੱਚਾ ਉਹਨੂੰ ਕੋਈ ਭੋਰਾ ਮਾਤ ਆਂਚ ਲੱਗ ਰਹੀ ਹੈ। ਐਸਾ ਹੈ ਪਰਮੇਸ਼ਰ, ਉਹ ਪੇਟ ਹੀ ਕੇ ਪੱਟ ਬੀਚ ਬਚਾਵਾ, ਜਿਹੜਾ ਪੇਟ ਦੇ ਵਿੱਚ ਪੜਦਾ ਹੈ ਜੇਰ ਦਾ, ਉਹਦੇ ਵਿੱਚ ਜਿਹੜਾ ਵੀ ਕੋਈ ਹੈ ਜੀਵ, ਉਹਨੂੰ ਵੀ ਉਹ ਬਚਾਉਂਦਾ ਹੈ, ਉਹਨੂੰ ਵੀ ਆਂਚ ਨਹੀਂ ਲੱਗਣੀ ਪਾਉਂਦੀ। ਐਸਾ ਪਰਮੇਸ਼ਰ ਸਮਰੱਥ ਹੈ, ਜੋ ਕਿਰਪਾ ਕਰੇ, ਰੱਖਿਆ ਕਰੇ, ਮੇਰੇ ਆਹ ਕੁਛ ਨਹੀਂ ਹੋ ਸਕਦਾ ਹੈ। ਇਹ ਜਿਹੜਾ ਸਵਈਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਜਦੋਂ ਆਪ ਜੀ ਸੱਚਖੰਡ ਗਮਨ ਕਰਨ ਲੱਗੇ ਸੀ, ਉਹ ਸਾਰੀ ਗੁਰਮਤਿ ਰੀਤੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਤੇ ਫਿਰ ਆਪਣੀ ਤਿਆਰੀ ਕਰ ਲਈ ਸੀ। ਇਸ ਤਰ੍ਹਾਂ ਬਚਨ ਕੀਤਾ ਸੀ ਵੀ ਇਸ ਸਥਾਨ ਤੇ ਜਿੱਥੇ ਉਹ ਹੁਣ ਸੱਚਖੰਡ ਗੁਰਦੁਆਰਾ ਬਣਿਆ, ਵੀ ਇੱਥੇ ਕਨੌਤ ਧਨ ਦੇ ਗਿਰਦ ਤੇ ਕਨਾਤ ਦੇ ਅੰਦਰ ਲੱਕੜਾਂ ਦੀ ਚਿਖਾ ਵੀ ਬਣਾ ਦੇ, ਹੋਰ ਜਿਹੜੀਆਂ ਕਿਉਂਕਿ ਉਹਦੇ ਵਿੱਚ ਪਾ ਦਿਓ। ਸਾਡੀ ਹੁਣ ਸੱਚਖੰਡ ਗਾਉਣ ਨੂੰ ਤਿਆਰੀ ਹੈ, ਤੇ ਜਿਹੜਾ ਘੋੜੇ ਦੀ ਸੇਵਾ ਕਰਨ ਵਾਲਾ ਸੀ ਉਹਨੂੰ ਕਹਿੰਦੇ ਵੀ ਸਾਡਾ ਤਵੇਲੇ ਜਾ ਕੇ ਘੋੜਾ ਸ਼ਿੰਗਾਰ ਦੇ, ਕਾਠੀ ਕੂਠੀ ਪਾ ਦੇ, ਹਮੇਲਾ ਹੂਲਾ ਲਾ ਦੇ ਉਹਦੇ। ਫਿਰ ਜਿਹੜੇ ਰਾਗੀ ਸਾਹਿਬਾਨ ਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੀਰਤਨ ਕਰਨਾ, ਫੂਟੋ ਆਂਡਾ ਭਰਮ ਕਮਨਾ ਪਿਆ ਪ੍ਰਗਾਸ, ਕਾਟੀ ਬੇਰੀ ਪਗਾ ਤੇ ਗੁਰਕੀਨੀ ਬੰਦ ਖਲਾਸ, ਆਵਣ ਜਾਮ ਰਹੋ ਤਪਤ ਕੜਾਹਾ, ਬੁਝ ਗਿਆ ਗੁਰਸੀਤਲ ਨਾਮ ਦਿਓ, ਇਹ ਸ਼ਬਦ ਜਾਂ ਅਮੋ ਜੀਵਨ ਪਦ ਵੀ ਪਾਏ, ਸੀਤਾਇਮ ਪੀਤਾਇਮ ਪੁਰਖ ਵਿਦਾਤਾ ਸੰਤਨ ਕੀ ਸਰਣਾਏ। ਇਹਦਾ ਕੀਰਤਨ ਕਰੀ ਜਾਣਾ ਕਨਾਤ ਦੇ ਬਾਹਰ ਬੈਠਿਆ, ਅੰਦਰ ਨੀ ਪਰਮੇਸ਼ ਹੋਣਾ ਹੈ। ਤੀਸਰੇ ਦਿਨ ਜਿਹੜਾ ਕੋਈ ਸਾਰਾ ਹੈ, ਜੋ ਚਿਖਾ ਦਾ ਹੈ ਕੋਈ ਸੁਭਾਅ ਵਗੈਰਾ, ਬਬੂਤੀ ਵਗੈਰਾ, ਇੱਥੇ ਕਹਿੰਦੇ ਮਿੱਟੀ ਪਾ ਦੇਣੀ, ਇੱਥੇ ਥੜਾ ਬਣਾ ਦੇਣਾ ਹੈ, ਤੇ ਹੋਰ ਕੋਈ ਜਗ੍ਹਾ ਨੀ ਬਣਾਉਣੀ ਹੈ, ਇੱਥੇ ਬਸ ਧੋ ਬੱਤੀ ਕਰਨੀ ਹੈ। ਸੰਤੋਖ ਸਿੰਘ ਨੂੰ ਕਹਿ ਦਿੱਤਾ ਤੇ ਨਾਲ ਤੁਸੀਂ ਇੱਥੇ ਲੰਗਰ ਚਲਾਉਣਾ ਖੁੱਲਾ ਡੁੱਲਾ। ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਜਦੋਂ ਕਨਾਤ ਵਿੱਚ ਪ੍ਰਵੇਸ਼ ਕਰਨ ਲੱਗੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਇਹ ਜਿਹੜਾ ਸਵਈਆ ਇਹ ਆਪਣੇ ਮੁਖਾਰਬਣ ਤੋਂ ਪਹਿਲਾਂ ਪੜਿਆ ਸੀ, रोगन ते अल सोगन ते जल जोगन ते वो पांच बिचावे सतर अनेक चिलावत काव तहु तन एक न लागन पावे राख है अपनो कर देकर पाव सू न पेटन पावे और की बात कहा कह तो सो पेट ही के पट बीज बिचावे ये कह के अंदर प्रवेश हो गए थे खालसे न कह दिता जी खालसा जी वाहिगुरु जी का खालसा वाहिगुरु जी की फतेह। तो इस राय यानी परसा है भी और सचखंड गमन करने तो पहला कनात विच प्रवेश करने तो पहला गुरु कलगीधर पातशाह जी ने ये अपने मुखारविंद तो ये सवैया पढ़िया है सी
जाच भुजंग सुदानव देव
जेड़े कबीर दे सेवक जाच है इसे तरह जेड़े कोई भुजंग है संपादक है शेष नाग है बाशक नाग है तचक नाग है इस अलग जिन्ने सप हैं और जेड़े दानों तो पैदा हुए दानव राक्षस दैन ते देवते जेड़े नदी तो पेड़ तो पैदा हुए हैं
अपेव तुम्हें सब ही कर त्यावै
इस तरह अपेव तुम्हें सब ही कर त्यावै पेव तो रहै तै वाहिगुरु यो जान के सारे तुहानू मरा त्यौना कर दे
भूम आकाश पताल रसातल
आज ने धरती ते रहन वाले जीव हैं आकाशा विच रहन वाले हैं पताला विच रसातल सतवें पताल दा ना रसातल है रसनो धरती जो धरती दे सारिया तो तले होवे सारिया तो हेठ होवे ओदा नाम रसातल पताल है हुण सतन नामे सतवें पताल हेठा भी
जच भुजंग सब सिर न्यावे
सतवें पताल विच रहण वाले है ते जच है भुजंग सब पार गए सारे वाहिगुरु न शेष नवांदे हन
पार पाए सकै नहीं पार प्रभाहु को
खालसा जीओ प्रभु वाहिगुरु की प्रभुता दा कोई पारावार नी हद बन्ना नी पा सकदे हन
नेत ही नेत है वेद बतावै
जेड़ा वेद है ओ भी नेत नेत करके दसदा है वी परमेश्वर बेअंत है ਉਹਦਾ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਕਰਕੇ ਅੰਤ ਨਹੀਂ ਆ ਸਕਦਾ ਹੈ ਕਿਉਂ ਵੇਦ ਬਤਾਵੇ ਇਹ ਮੁੱਖ ਪਾਠ ਹੈ ਸੰਪਰਦਾ ਦਾ ਕਈਆਂ ਦੇ ਵਿੱਚ ਵੇਦ ਦੇ ਤਾਂ ਭੇਦ ਵੀ ਆਉਂਦਾ ਹੈ ਜਿਵੇਂ ਇੱਥੇ ਆ ਮੇਰੇ ਭਾਗ ਦੇ ਵਿੱਚ ਭੇਦ ਛਪਿਆ ਹੈ ਨੇਤ ਹੀ ਨੇਤ ਦਾ ਭੇਦ ਬਤਾਵੇ ਕਿਵੇਂ ਉਹ ਜਿਹੜਾ ਪਾਰ ਕੋਈ ਨਹੀਂ ਪਾ ਸਕਦਾ ਸਾਰੇ ਇਹੀ ਭੇਦ ਦੱਸਦੇ ਹਨ ਵੀ ਉਹ ਪਰਮੇਸ਼ਰ ਭਾਈ ਬੇਅੰਤ ਹੈ ਬੇਅੰਤ ਹੈ ਇਸ ਤਰ੍ਹਾਂ ਦਾ ਭੇਦ ਹੀ ਕਹਿੰਦੇ ਦੱਸਦੇ ਵੀ ਪਰਮੇਸ਼ਰ ਬੇਅੰਤ ਬੰਤ ਹੈ ਹੁਣ ਜਿਹੜਾ ਕੋਈ ਪਾਰਾਵਾਰ ਹੱਦ ਬੰਨਾ ਪਾ ਨਹੀਂ ਸਕਦਾ ਹੈ ਪਰ ਵੇਦ ਮੁੱਖ ਪਾਠ ਹੈ ਵੇਦ ਜਿਹੜੇ ਉਹ ਵੀ ਬੇਅੰਤ ਬੇਅੰਤ ਕਰਕੇ ਉਹਨੂੰ ਦੱਸਦੇ ਹਨ ਕਸਨ ਕਰਦੇ ਹਨ
ਖੋਜ ਥੱਕੇ ਸਭ ਹੀ ਖੁਜੀਆ
ਖੁਜੀਆ ਖੋਜ ਥੱਕੇ ਸਭ ਹੀ ਖੁਜੀਆ ਜਿਹੜੇ ਖੁਜੀਆ ਕੀ ਖੋਜੀ ਲੋਕ ਹੈ ਖੋਜ ਕਰਨ ਵਾਲੇ ਜਿੰਨੇ ਖੋਜੀ ਲੋਕ ਹੈ ਖੋਜ ਕਰਦੇ ਉਹਦੀ ਢੂੰਡ ਕਰਦੇ ਪੁਣ ਸ਼ਾਨ ਕਰਦੇ ਹੋਏ ਸਾਰੇ ਥੱਕ ਗਏ ਹਾਂ ਬਏ ਹਨ
ਸੁਰ ਹਾਰ ਪਰੇ ਹਰ ਹੱਥ ਨ ਆਵੇ
ਹਾਂ 33 ਕਰੋੜ ਜਿਹੜੇ ਦੇਵਤੇ ਉਹ ਵੀ ਹਰ ਹੰਭ ਪਏ ਹਨ ਪਰ ਕਿਸੇ ਦੇ ਵੀ ਜਿਹੜਾ ਹਰੀ ਭਰੇ ਕਰਨ ਵਾਲਾ ਹੱਥ ਨਹੀਂ ਆਇਆ ਹੈ ਉਹ ਹੱਥ ਨਹੀਂ ਆ ਸਕਦਾ ਹੈ ਸਹਿਉ ਮਹਾਨ
ਨਾਰਦ ਸੇ ਚਤੁਰਾਨਨ ਸੇ
ਜਿਹੜੇ ਨਾਰਦ ਵਰਗੇ ਰਾਗਾਂ ਦੇ ਗਿਆਤੇ ਹੈ ਈਸ਼ਰ ਬਾਬ ਲੈ ਕੇ ਰਾਗਾਂ ਵਿੱਚ ਜਸ ਕਰਨ ਵਾਲੇ 11 ਤਰ੍ਹਾਂ ਦੀ ਭਗਤੀ ਕਰਨ ਵਾਲੇ ਹੈ, ਪੰਚ ਰਾਤਰੀ ਦੇ ਕਰਤੇ। ਨਾਰਦ ਵਰਗੇ ਪੰਚ ਰਾਤਰੀ ਦੇ ਕਰਦੇ ਰਾਤਾਂ ਦੇ ਗਿਆਤੇ ਤੇ ਚਿਤਰਾਨਨ ਚਾਰ ਮੂਹਾਂ ਵਾਲੇ ਕਹੇ ਬ੍ਰਹਮਾ ਜੀ ਹੈ, ਚਾਰੇ ਵੇਦਾਂ ਨੂੰ ਵੇਰ ਪੜਾ ਮੁਕੰਠ ਸਵਾਰ, ਇਸ ਤਰ੍ਹਾਂ ਕਰਨ ਵਾਲੇ।
ਰੁਮਨਾ ਰਿਖ ਸੇ ਸਭ ਹੂੰ ਮਿਲ ਗਾਇਓ,
ਜਿਹੜਾ ਰੁਮਨਾ ਨਾਮ ਦਾ ਰਿਖੀ ਹੈ, ਜਿਹਦਾ ਨਾਮ ਲੋਮ ਹਰਸਨ ਵੀ ਹੈ ਤੇ ਸੋਤ ਜੀ ਵੀ ਨਾਂ ਇਹਦਾ ਹੈ, ਅਸਲੀ ਨਾਮ ਤਾਂ ਇਹਦਾ ਸੂਰ ਸੀ, ਲੋਮ ਹਰਸਨ ਇਹਦਾ ਦੂਜਾ ਉਪਨਾਮ ਹੈ। ਲੋਮ ਨੂੰ ਰੋਮਾ ਦਾ ਹੁੰਦਾ ਹੈ, ਰੋਮ ਹਰਸਨ ਰੋਮਾ ਨੂੰ, ਹਰਸਨ ਨੂੰ ਖੜੇ ਕਰ ਦੇਣਾ ਵੀ ਐਸਾ ਇਹ ਸੂਰ ਜਿਹੜਾ ਰਿਕੀ ਸੀ ਵਿਦਵਾਨ ਸੀ। ਜਦੋਂ ਕਹਿੰਦੇ ਰਿਕੀਆਂ ਮੁਨੀਆਂ ਨੂੰ ਇਹ ਪੁਰਾਣਾਂ ਦੀ ਕਥਾ ਸੁਣਾਇਆ ਕਰਦੇ ਸੀ, ਸਾਰਿਆਂ ਦੇ ਲੂੰ ਖੜੇ ਹੋ ਜਾਂਦੇ ਸੀ, ਰੋਮ ਖੜੇ ਹੋ ਜਾਂਦੇ ਸੀ। ਜਿਵੇਂ ਕਹਿੰਦੇ ਵੀ ਫਲਾਨੇ ਦੇ ਤਾਂ ਸੁਣ ਕੇ ਲੂੰ ਕੰਡੇ ਸੋਏ ਹੋ ਗਏ, ਜਦੋਂ ਉਹਨੇ ਕਵਿਤਾ ਗਾਈ ਜਾਂ ਕੁਛ ਵੀ ਲਸੀ ਲੋੜੀ ਗਾਈ। ਇਸ ਤਰ੍ਹਾਂ ਵੀ ਐਸਾ ਜਾਣੀ ਬੇਦਾ ਪੁਰਾਣਾ ਦੀ ਕਥਾ ਕਰਨ ਵਾਲਾ ਸੀ ਇਹ ਸੋਤ ਰਿਖੀ ਜਾਂ ਇਹ ਲੋਮ ਹਰਸਨ ਜਾਂ ਰੋਮਨਾ, ਰੋਮਦਾਸ ਵੀ ਰੋਮ ਰੋਮ ਹੀ ਹੈ, ਰੁਮਨਾਨ ਵੀ ਇਹਦਾ ਨਾਂ ਹੈਗਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਰੁਮਨਾਨ ਵਰਗੇ ਰਿਖੀ ਹੈ ਪੁਰਾਣਾ ਦੇ ਕਥਾ ਸੁਣਾਉਣ ਵਾਲੇ ਸਭ ਨੇ ਮਿਲ ਕੇ ਪਰਮੇਸ਼ਰ ਦਾ ਕਥਨ ਕੀਤਾ, ਉਹਨੂੰ ਗਾਇਆ ਹੈ।
ਭੇਦ ਕਤੇਬ ਨ ਭੇਦ ਲਖਿਓ,
ਹਾਂ ਹੋਰ ਤਾਂ ਹੋਰ ਕੀ ਹੈ, ਭੇਦ ਕਤੇਬ ਨ ਭੇਦ ਲਖਿਓ, ਜਿਹੜਾ ਭੇਦਾਂ ਦੇ ਕਰਤੇ ਹੈ ਤੇ ਕਤੇਬਾਂ ਦੇ ਕਰਤੇ ਹੈ। ਚਾਰ ਕਤੇਬਾਂ ਦੇ ਜਿਹੜੇ ਜੀਰ ਤਰੇਰ ਜਬੂਰ ਕੁਰਾਨ ਆਦਿਕ ਚਾਰ ਕਤੇ, ਸ਼ਿਆਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰ ਬਣ ਵੇਦ, ਵੇਦਾਂ ਕਿਤੇਬਾਂ ਨੇ ਵੀ ਤੇ ਵੇਦਾਂ ਕਿਤੇਬਾਂ ਦੇ ਕਰਤਿਆਂ ਨੇ ਵੀ ਵਾਹਿਗੁਰੂ ਦਾ ਭੇਤ ਨਹੀਂ ਜਾਣਿਆ ਹੈ।
ਸਭ ਹਾਰ ਪਰੇ ਹਰ ਹੱਥ ਨ ਆਏ,
ਹਾਰੇ ਕਹਿੰਦੇ ਹਰ ਹਾਂ ਪਏ ਹਨ, ਕਿਸੇ ਦੇ ਹੱਥ ਵਿੱਚੋਂ ਪਰਮੇਸ਼ਰ ਨਹੀਂ ਆਇਆ, ਕਿਸੇ ਨੂੰ ਮਿਲਿਆ ਨਹੀਂ ਹੈ।
ਪਾਏ ਸਕੈ ਨਹੀਂ ਪਾਰ ਉਮਾ ਪਤ,
ਹੋਰ ਤਾਂ ਹੋਰ ਕੀ ਹੈ, ਜਿਹੜਾ ਉਮਾ ਪਤ ਹੈ, ਪਾਰਵਤੀ ਦਾ ਪਤੀ ਹੈ ਸ਼ਿਵ ਜੀ, ਜਿਹੜਾ 88,000 ਵਰਾ ਧਿਆਨ ਲਾ ਕੇ ਸਮਾਧੀ ਵਿੱਚ ਬੈਠਾ ਰਹਿੰਦਾ ਹੈ, ਕਹਿੰਦੇ ਉਹ ਵੀ ਉਹਦਾ ਭਾਰ ਨਹੀਂ ਪਾ ਸਕੇ, ਉਹ ਸ਼ਿਵਜੀ ਵਰਗੇ ਵੀ ਉਹਦਾ ਭਾਰ ਨਹੀਂ ਪਾ ਸਕੇ ਹਨ।
ਸਿੱਧ ਸਨਾਥ ਸਨੰਤਨ ਧਿਆਇਓ,
ਜਿਹੜੇ 84 ਸਿੱਧ ਹੈ, ਹੋਰ ਜਿਹੜੇ ਸਨਾਥ ਹੈ, ਨਾਥਾਂ ਦੇ ਸਮੇਤ, ਨੌ ਨਾਥਾਂ ਦੇ ਸਮੇਤ, 6 ਜਥੀਆਂ ਦੇ ਸਮੇਤ 84 ਸਿੱਧਾਂ ਨੇ, ਤੇ ਬ੍ਰਹਮਾ ਦੇ ਜਿਹੜੇ 4 ਪੁੱਤਰ ਹੈ, ਸੰਤਕ ਨੰਦਨ, ਸੰਤ ਤੇ ਸੰਤ ਕੁਮਾਰ, ਸਾਰਿਆਂ ਨੇ ਕਹਿੰਦੇ ਧਿਆਇਆ ਹੈ। ਸਨਾਤਨ ਦਾ ਅਰਥ ਵੀ ਜਿਹੜੇ ਸਭ ਤੋਂ ਸਨਾਤਨ ਹੋ, ਸਭ ਤੋਂ ਪਹਿਲੇ ਹੋਣ, ਉਹ ਬ੍ਰਹਮਾ ਤੇ ਵਿਸ਼ਨੂੰ ਨੂੰ ਸਨਾਤਨ ਕਿਹਾ ਗਿਆ। ਇਸ ਕਰਕੇ ਸਨਾਤਨ ਦਾ ਅਰਥ ਬ੍ਰਹਮਾ ਤੇ ਵਿਸ਼ਨੂੰ ਵਾਲਕਾਂ ਨੇ ਵੀ ਉਹਨੂੰ ਧਿਆਇਆ ਹੈ, ਤੇ ਸ਼ਿਵਜੀ ਵਰਗੇ ਵੀ ਉਹਦਾ ਪਾਰਾਵਾਰ ਪਾ ਨਹੀਂ ਸਕੇ ਹਨ ਚੁੰਦਿਆ ਹੋਇਆ।
ਧਿਆਨ ਧਰੋ ਤੇਹ ਕੋ ਮਨ ਮੈਂ,
ਮਹਾਰਾਜ ਕਹਿੰਦੇ ਆ ਖਾਲਸਾ ਜੀ, ਐਸੇ ਵਾਹਿਗੁਰੂ ਦਾ ਤੁਸੀਂ ਮਨ ਦੇ ਵਿੱਚ ਧਿਆਨ ਧਾਰੋ, ਧਿਆਨ ਰੱਖੋ।
ਜਿਹ ਕੋ ਅਮਿਤੋਜ ਸਭੈ ਜਗ ਛਾਇਓ,
ਇਸ ਦਾ ਮਿਣਤੀ ਤੋਂ ਰਹਿਤ ਜਿਹੜਾ ਬਲ ਹੈ ਸਾਰੇ ਸੰਸਾਰ ਦੇ ਵਿੱਚ ਛਾਇਆ ਹੋਇਆ ਫੈਲਿਆ ਹੋਇਆ ਹੈ, ਆਹ ਜਿਹੜਾ ਐਸਾ ਪਰਮੇਸ਼ਰ ਹੈ ਜਿਹਨੂੰ ਆਹ ਸਾਰੇ ਸ਼ਿਵਜੀ ਵਰਗੇ ਬ੍ਰਹਮਾ ਵਿਸ਼ਨੂੰ ਸਿੱਧ ਨਾਥ ਚਾਹੁੰਦੇ ਹੈ, ਉਹਦਾ ਤੁਸੀਂ ਧਿਆਨ ਕਰੋ। ਜਿਹਦਾ ਮਿਣਤੀ ਤੋਂ ਰਹਿਤ ਜਿਹੜਾ ਬਲ ਹੈ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ।
ਵੇਦ ਪੁਰਾਨਕ ਤੇਬ ਕੁਰਾਨ,
ਇਸੇ ਤਰ੍ਹਾਂ ਚਾਰ ਵੇਦ, 18 ਪੁਰਾਣ, ਚਾਰ ਕਿਤੇਬਾਂ ਕੁਰਾਨ ਆਦਿਕ।
ਅਭੇਵ ਨਿਰਪਾਨ ਸਭੈ ਪਚ ਹਾਰੇ,
ਕਿਹੜੇ ਉਹਦਾ ਭੇਦ ਨਹੀਂ ਪਾ ਸਕੇ ਹਨ। ਹੋਰ ਜਿਹੜੇ ਨਿਰਪਾਨ ਰਾਜੇ ਆਦਿਕ ਹਨ, ਜਿਨ੍ਹਾਂ ਦੇ ਹੱਥ ਵਿਚ ਸਾਰੀ ਮਾਇਆ ਹੁੰਦੀ, ਲੋਕਾਂ ਦੀ ਪਰਜਾ ਦੇ ਲੋਕ ਸਭ ਜਿਨ੍ਹਾਂ ਦੇ ਅਧੀਨ ਹੁੰਦੇ ਹੈ, ਸਾਰੇ ਖੱਪ ਕੇ ਕਹਿੰਦੇ ਹੰਬ ਹਾਰ ਗਏ ਹਨ।
ਭੇਦ ਨ ਪਾਏ ਸਕਿਓ ਅਨ ਭੇਦ ਕੋ,
ਅਨ ਭੇਦ ਕੋ ਭੇਦ ਨ ਪਾਏ ਸਕਿਓ, ਅਰਥ ਵਾਸਤੇ ਅਨਵੇ, ਜਿਹੜਾ ਅਨਭੇਦ ਹੈ, ਜਿਹੜਾ ਕੋਈ ਭੇਦ ਨਾ ਪਾ ਸਕੇ, ਉਹ ਕੌਣ? ਪਰਮੇਸ਼ਰ ਹੈ। ਭੇਦ ਵਾਹਿਗੁਰੂ ਦਾ ਕੋਈ ਭੇਦ ਨਹੀਂ ਪਾ ਸਕਿਆ ਹੈ।
ਖੇਦਤ ਹੈ ਅਨਛੇਦ ਪੁਕਾਰੇ,
ਅਨਛੇਦ ਹੈ, ਕੱਟਣ ਤੋਂ ਰਹਿਤ ਵਾਹਿਗੁਰੂ ਹੈ। ਕਹਿੰਦੇ ਖੇਦਤ ਹੈ, ਬੜੇ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਦੇ ਜਿਹੜੇ ਖੇਦ ਸਹਾਰਦੇ ਹੋਏ ਉਹ ਪੁਕਾਰ ਰਹੇ ਹੈ ਵੀ ਵਾਹਿਗੁਰੂ ਭਾਈ ਅਨਛੇਦ ਹੈ। ਅਨਛੇਦ ਨੂੰ ਉਹ ਜਿਹੜਾ ਕੱਟਣ ਤੋਂ ਵਾਹਿਗੁਰੂ ਵਾਹਿਗੁਰੂ ਉਹਨੂੰ ਉਹਦਾ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਦਾ ਖੇਲ ਸਹਾਰ ਦੇ, ਦੁੱਖ ਸਹਾਰ ਦੇ ਪੁਕਾਰ ਰਹੇ, ਉੱਚੀ ਉੱਚੀ ਬੋਲ ਰਹੇ ਹਨ।
ਰਾਗ ਨ ਰੂਪ ਨ ਰੇਖ ਨ ਰੰਗ ਨ,
ਪਰਮੇਸ਼ਰ ਦਾ ਖਾਲਸਾ ਜੀ, ਕੋਈ ਰਾਗ ਨਹੀਂ ਉਹਦਾ ਕਿਸੇ ਨਾਲ, ਕੋਈ ਉਹਦਾ ਰੂਪ ਆਕਾਰ ਨਹੀਂ ਹੈ, ਹੋਰ ਕੋਈ ਮੱਛ ਕਛਰੀ ਰੇਖਾ ਨਹੀਂ ਹੈ, ਇਸੇ ਤਰ੍ਹਾਂ ਕੋਈ ਉਹਦਾ ਰੰਗ ਨਹੀਂ ਹੈ।
ਸਾਕ ਨ ਸੋਗ ਨ ਸੰਗ ਤਿਹਾਰੇ,
ਉਹਦਾ ਕੋਈ ਸਾਕ ਨਹੀਂ, ਰਿਸ਼ਤੇਦਾਰ ਨਹੀਂ ਹੈ, ਨਾ ਉਹਨੂੰ ਕੋਈ ਸੋਗ ਹੈ ਜਾਂ ਸਾਕ, ਨਾ ਉਹਨੂੰ ਕੋਈ ਆਪੋੜਾ ਪੋੜਾ ਰਗੜਾ ਝਗੜਾ ਨਹੀਂ ਹੈ, ਤੇ ਨਾ ਉਹਨੂੰ ਕੋਈ ਸੋਗ ਹੈ, ਫਿਕਰ ਚਿੰਤਾ ਹੈ। ਉਹ ਕਿੱਥੇ ਹੈ ਜੇ ਕਹੋ? ਕਹਿੰਦੇ ਤੁਹਾਡੇ ਨਾਲ ਹੈ। ਐਸਾ ਜਿਹੜਾ ਵਾਹਿਗੁਰੂ ਹੈ ਜਿਹਦਾ ਕੋਈ ਰੂਪ ਰੰਗ ਨਹੀਂ, ਰੇਖ ਨਹੀਂ ਹੈ, ਸਾਖ ਸੁਣਦੀ ਨਹੀਂ ਹੈ, ਉਹ ਤੁਹਾਡੇ ਨਾਲ ਹੈ। ਸਰੰਗ ਸੰਗੇ ਭੰਗੂ ਬਭੂਤ ਹੀ ਹੈ।
ਆਦ ਅਨਾਦ ਅਗਾਧ ਅਭੇਖ,
ਆਦ ਸਭ ਦਾ ਮੁੱਢ ਹੈ, ਆਪ ਕਹਿੰਦੇ ਅਨਾਦ ਆਦ ਤੋਂ ਰਹਿਤ ਹੈ, ਬਾਕੀ ਸਾਰਿਆਂ ਦਾ ਆਦ ਹੈ, ਮੁੱਢ ਹੈ, ਉਹਦਾ ਕੋਈ ਮੁੱਢ ਨਹੀਂ, ਆਪ ਅਨਾਦੀ ਹਾਲ ਤੋਂ ਰਹਿਤ, ਮੁੜ ਤੋਂ ਰਹਿਤ, ਅਗਾਧ ਹਾਸ ਤੋਂ ਰਹਿਤ, ਡੂੰਘਾ ਹੈ।
ਅਭੇਖ,
ਭੇਖਾਂ ਤੋਂ ਜਿਹੜੇ ਕੋਈ ਦਿਖਾਵੇ ਦੇ ਲਿਵਾਸ ਹੈ, ਪਖੰਡ ਦੇ ਲਿਵਾਸ, ਇਹਨਾਂ ਤੋਂ ਵੀ ਰਹਿਤ।
ਅਦਵੈਖ ਜਪਿਓ ਤੇ ਨਹੀਂ ਕੁੱਲ ਤਾਰੇ,
ਅਦਵੈਖ ਤੋਂ ਰਹਿਤ, ਜਿਹਨੇ ਕਹਿੰਦੇ ਉਹਨੂੰ ਜਪਿਆ ਹੈ, ਉਸਨੇ ਆਪਣੇ ਕੁਲਾਂ ਨੂੰ ਤਾਰ ਲਿਆ, ਉਹਦੇ ਵਾਹਿਗੁਰੂ ਨੇ ਕੁਲ ਤਾਰ ਦਿੱਤੇ ਹਨ।
ਤੀਰਥ ਕੋਟ ਕੀਏ ਇਸ਼ਨਾਨ,
ਇਹਨਾਂ ਨੇ ਕਹਿੰਦੇ ਤੀਰਥ, ਜਿਹੜੇ ਕਰੋੜਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ।
ਦੀਏ ਬਹੁਦਾਨ ਮਹਾਬ੍ਰਿਤ ਧਾਰੇ,
ਬੜੇ ਵਰਦਾਨ ਦਿੱਤੇ ਤੇ ਬੜੇ ਜਿਹੜੇ ਕੋਈ ਬ੍ਰਿਤ ਧਾਰੇ, ਬੜੇ ਬੜੇ ਜਿਹੜੇ ਵਰਤ ਹੈ ਉਹ ਵੀ ਧਾਰੇ ਰੱਖਣਾ ਕੀਤੇ। ਉਹ ਵੱਡੇ ਵਰਤ, ਇੱਕ ਤਾਂ ਹੁੰਦਾ ਨਾ ਕਾਲਸੀ ਹਰਕ ਦਾ ਵਰਤ, ਉਹ ਤਾਂ ਇੱਕ ਦਿਨ ਦਾ ਹੁੰਦਾ, ਵੱਡਾ ਵਰਤ ਹੁੰਦਾ ਜਿਹੜਾ ਮਹੀਨਾ ਭਰ ਚੱਲਦਾ, ਜਿਵੇਂ ਆ ਮੁਸਲਮਾਨਾਂ ਦੇ 30 ਦਿਨ ਰੋਜੇ ਚੱਲਦੇ ਹੈ, ਇਸ ਤਰ੍ਹਾਂ ਉਹਦਾ ਨਾਮ ਵੱਡੇ ਵਰਤ ਦਾ ਚੰਦਰਾਇਣੀ ਵਰਤ ਹੈ। ਉਹ ਚੰਦਰਾਇਣ ਦੇ ਸਿੱਟਾ ਦੇ ਨਾਲ ਨਾਲ ਹੀ ਚੱਲਦਾ ਵਰਤ, ਤੇ ਉਹਦਾ ਵਰਤ ਦਾ ਢੰਗ ਤਰੀਕਾ ਇਹ ਹੈ ਕਿ ਜਿਸ ਦਿਨ ਉਹ ਮੱਸਿਆ ਦਾ ਦਿਨ ਹੁੰਦਾ ਹੈ, ਵੀ ਉਸ ਦਿਨ ਉਹ 15 ਬੁਰਕੀਆਂ ਜਿਹੀਆਂ ਖਾਣੀਆਂ, ਤੇ ਅਗਲੇ ਦਿਨ ਫਿਰ ਉਹ ਇੱਕ ਹੋ ਜਾਂਦੀ ਹੈ, ਜਾਣੀ ਇੱਕ ਉਹ ਘੱਟ ਜਾਂਦੀ ਹੈ, ਕਿਸੇ ਫਿਰ ਅਗਲੇ ਦਿਨ ਇੱਕ ਨੂੰ ਇੱਕ ਬੁਰਕੀ ਘੱਟ ਖਾਣੀ, 14 ਖਾਣੀਆਂ, ਫਿਰ ਦੂਜੇ ਨੂੰ 2 ਘੱਟ ਕਰ ਦੇਣੀਆਂ, ਫਿਰ 13 ਗ੍ਰਾਹੀਆਂ ਖਾਣੀਆਂ, ਇਸ ਤਰ੍ਹਾਂ ਫਿਰ 15 ਦਿਨ ਤੱਕ, ਜਦੋਂ ਪੂਰਨਮਾਸੀ ਆ ਜਾਏ ਉਦੋਂ ਤੱਕ ਫਿਰ ਹੋ ਜਾਣੀ ਇੱਕ ਬੁਰਕੀ ਦੇ ਆ ਜਾਣਾ, ਪੂਰਨਵਾਸੀ ਵਾਲੇ ਦਿਨ ਕੁਝ ਨਹੀਂ ਖਾਣਾ। ਫਿਰ ਜਦੋਂ ਅਗਲੀ ਛੱਤ ਜਦੋਂ ਚਾਨਣਾ ਪਾ ਕੇ ਚੰਦਰਮਾ ਵਧਣਾ ਸ਼ੁਰੂ ਕਰ ਦਿੰਦਾ ਹੈ, ਤੇ ਫਿਰ ਉਹ ਇਸ ਤਰ੍ਹਾਂ ਕਹਿੰਦੇ ਇੱਕ ਵਾਲੇ ਦਿਨ ਫਿਰ ਇੱਕ ਬੁਰਕੀ ਖਾ ਲੈਣੀ, ਦੋਜ ਨੂੰ ਦੋ ਖਾ ਲੈਣੀਆਂ, ਤੀਜ ਨੂੰ ਫਿਰ ਤਿੰਨ। ਇਸ ਤਰ੍ਹਾਂ ਜਦੋਂ ਫਿਰ ਮੱਸਿਆ ਵਾਲਾ ਦਿਨ ਹੋ ਗਿਆ, ਉਸ ਦਿਨ ਫਿਰ 15 ਗਰਾਹੀਆਂ, ਫਿਰ 15 ਬੁਰਕੀਆਂ ਖਾਣੀ ਜਾਣੀ। 15 ਦਿਨ ਖਾਣਾ ਨਹੀਂ ਹੈ, ਘੱਟ ਕਰਦੇ ਆਉਣਾ ਹੈ ਤੇ 15 ਦਿਨ ਫਿਰ ਵਧਾਉਂਦੇ ਜਾਣਾ ਹੈ। ਇਸ ਤਰ੍ਹਾਂ ਦਾ ਇੱਕ ਵਰਤ ਦਾ ਢੰਗ ਤਰੀਕਾ ਵੀ, ਜਿਵੇਂ ਚੰਦਰਮਾ ਘਟਦਾ ਹੈ ਉਹ ਮੱਸਿਆ ਤੋਂ ਲੈ ਕੇ ਪੁੰਨਿਆ ਤੋਂ ਲੈ ਕੇ ਮੱਸਿਆ ਤੱਕ ਘਟਦਾ ਜਾਂਦਾ ਚੰਦਰਮਾ, ਫਿਰ ਉਸ ਤਰ੍ਹਾਂ ਦਾ ਉਹਨਾਂ ਨੇ ਬੁਰਕੀਆਂ ਘਟਾਈ ਜਾਣੀਆਂ। ਫਿਰ ਪੂਰਨਮਾਸੀ ਮੱਸਿਆ ਤੋਂ ਬਾਅਦ ਫਿਰ ਚੰਦਰਮਾ ਵੱਧਦਾ, ਪੁੰਨਿਆ ਮਾਸੀ ਫਿਰ ਵਧਾਈ ਜਾਣੀਆਂ ਬੁਰਕੀਆਂ। ਖਾਣ ਢੰਗ ਤਰੀਕਾ ਨਿਯਮ ਹੈ ਇੱਕ, ਇਹ ਵੀ ਕੋਈ ਜਿਹੜਾ ਮਹਾਂਬਿਰਤ ਤਾਰੇ ਵੱਡੇ ਵੱਡੇ ਜਿਹੜੇ ਬਰਤ ਨਾ ਚੰਦਰਾਣੀ ਯਾਦ ਮਹੀਨਾ ਮਹੀਨਾ ਚੱਲ ਰਹੇ ਆ ਉਹ ਵੀ ਰੱਖ ਲਵੇ, ਜਾਂ ਬਿਰਤ ਨਾ ਨਿਯਮ ਨਾ ਹੁੰਦਾ। ਵੱਡੇ ਵੱਡੇ ਜਿਹੜੇ ਨਿਯਮ ਹੈ ਵੱਡੇ ਵੱਡੇ ਬਿਰਤ ਰੱਖ ਲਏ, ਨਿਯਮ ਰੱਖ ਲਏ ਵੀ ਮੈਂ ਹੁਣ ਜੁੱਤੀ ਲਾਹ ਤੀ ਹੈ, ਵੀ ਨਿਯਮ ਕਰ ਲਿਆ ਸਾਰੀ ਜ਼ਿੰਦਗੀ ਮੈਂ ਨਹੀਂ ਜੋੜਾ ਪਾਉਣਾ ਹੈ। ਇੱਕ ਵਾਰੀ ਕੱਪੜੇ ਜੇ ਲਾਹਤੇ ਸਰੀਰ ਤੋਂ ਬਾਬਾ ਵੱਡਾ ਨਿਯਮ ਧਾਰ ਲਿਆ ਮੈਂ ਭਾਵੇਂ ਸਾਰੀ ਜ਼ਿੰਦਗੀ ਨਹੀਂ ਪਾਉਣੀ। ਫਿਰ ਇਸੇ ਤਰ੍ਹਾਂ ਵੀ ਮੈਂ ਮਕਾਨ ਦੇ ਹੇਠ ਵਿੱਚ ਨਹੀਂ ਬਣਨਾ ਹੈ, ਰੜੇ ਮੈਦਾਨ ਰਹਿਣਾ ਹੈ। ਇਸ ਤਰ੍ਹਾਂ ਰੋਟੀ ਨਹੀਂ ਖਾਣੀ ਹੈ, ਜਾਂ ਕੋਈ ਫਲ ਫਰੂਟ ਖਾ ਲੈਣਾ ਹੈ, ਸਾਗ ਸੂਗ ਖਾ ਲੈਣਾ ਹੈ, ਰੋਟੀ ਅੰਨ ਨਹੀਂ ਖਾਣਾ ਹੈ। ਫਿਰ ਇਸੇ ਤਰ੍ਹਾਂ ਜਿੱਥੇ ਇੱਕ ਰਾਤ ਰਹਿ ਗਿਆ ਉੱਥੇ ਇੱਕ ਰਾਤ ਦੂਜੀ ਰਾਤ ਨਹੀਂ ਰਹਿਣੇ। ਇਹੋ ਜਿਹਾ ਜਿਹੜੀ ਗਿਣ ਮਿਣ ਪਾਣੀ ਵੀ ਇੰਨਾ ਹੀ ਪੀਣਾ ਹੈ, ਵੱਡਾ ਵਰਤ ਹੈ ਵੀ ਉਹ ਸਾਰੀ ਜ਼ਿੰਦਗੀ ਵਿੱਚ ਚੇਤ ਰੱਖਣਾ, ਨਿਯਮ ਵੀ ਇਹ ਨਹੀਂ ਮੈਂ ਕਰਨਾ ਹੈ। ਇਸ ਤਰ੍ਹਾਂ ਦੇ ਕਹਿੰਦੇ ਵਿਆਹ ਤੀਰਥ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰ ਲਏ, ਉੱਥੇ ਜਾ ਕੇ ਬਹੁਤ ਇਸ ਤਰ੍ਹਾਂ ਦੇ ਦਾਨ ਦੇ ਦੇ, ਭੂਦਾਨ ਅਨੁਦਾਨ ਸਾਰਾ ਰੱਖੇ ਜਾਵੇ, ਤੁਲਾਦਾਨੇ ਪਰਾਗੇ ਇਸ਼ਨਾਨੇ ਸਭ ਕੁਛ ਕਰੇ, ਵੱਡੇ ਵੱਡੇ ਨਿਯਮ ਵੀ ਰੱਖ ਲਏ। ਫਿਰ ਸਾਰਾ ਕੁਛ ਕਰੇ, ਨਿਯਮਾਂ ਨੂੰ ਨਵਾਵੇ,
ਦੇਸ ਫਿਰਿਓ ਕਰ ਭੇਸ ਤਪੋ।
ਹਾਂ, ਇਸੇ ਤਰ੍ਹਾਂ ਦੇਸ ਫਿਰਿਓ ਕਰ ਭੇਸ ਤਪੋ, ਕਹਿੰਦੇ ਤਪੀਆਂ ਵਾਲਾ ਭੇਸ ਜਾ ਧਾਰ ਕੇ, ਜੋ ਲਵਾਹ ਜਾ ਧਾਰ ਕੇ ਨਾ ਤਪੀਆਂ ਵਾਲ ਦੇਸਾਂ ਦੇਸਾਂ ਵਿੱਚ ਫਿਰ ਨਾ ਕਰੇ, ਹਰ ਦੇਸ਼ ਵਿੱਚ ਹੀ ਚੱਕਰ ਕੱਟੇ।
ਧਨ ਕੇ ਸਦਰੇ ਨਾ ਮਿਲੇ ਹਰ ਪਿਆਰੇ।
ਹਾਂ, ਧਨ ਕੇ ਸਦਰੇ, ਜੇ ਧਨ ਦੀ ਅੰਦਰ ਸੁਧਰ ਹੈ, ਧਨ ਦੀ ਇੱਛਾ ਬਣੀ ਹੋਈ ਹੈ, ਤੇ ਫਿਰ ਭੇਖ ਧਾਰ ਲਿਆ ਤਪਸ਼ੀ ਬਣ ਗਿਆ, ਕਹਿੰਦੇ ਫਿਰ ਵੀ ਹਰੀ ਪਿਆਰੇ ਨੂੰ ਮਿਲ ਨਹੀਂ ਸਕੇਗਾ। ਇਹ ਮੁੱਖ ਪਾਠ ਇਸੇ ਤਰ੍ਹਾਂ ਦਾ ਹੀ ਹੈ ਸੰਪਰਦਾ ਦਾ, ਵੀ ਧਨ ਕੇ ਸਦਰੇ ਨਾ ਮਿਲੇ ਹਰਿਆਰੇ, ਟੱਪੀਆਂ ਵਾਲਾ ਭੇਸ ਧਾਰ ਲਿਆ, ਧਨ ਦੀ ਅੰਦਰ ਇੱਛਾ ਬਣੀ ਹੋਈ ਹੈ, ਕਾਸ਼ ਬਣੀ ਹੋਈ ਹੈ। ਇਸ ਤਰ੍ਹਾਂ ਕਹਿੰਦੇ ਜੇ ਧਨ ਦੀ ਇੱਛਾ ਤਾਂ ਹਰੀ ਪਿਆਰੇ ਨੂੰ ਨਹੀਂ ਮਿਲ ਸਕੇਗਾ, ਨਹੀਂ ਹਰੀ ਪਿਆਰੇ ਜੀ ਮਿਲਣਗੇ। ਦੂਜਾ ਪਾਠ ਇਸ ਤਰ੍ਹਾਂ, ਦੇਸ਼ ਪਰਿਓ ਕਰ ਭੇਸ ਤਪੋ ਧਨ, ਜਿਹੜਾ ਧਨ ਹੀ ਤਪੀ ਧਨ ਹੋਵੇ, ਵੱਡਾ ਤਪੀਆ ਹੋਵੇ, ਵੱਡੀਆਂ ਭੇਸ ਪਰਿਓ ਕਰ ਭੇਸ ਤਪੋ ਧਨ, ਇਸ ਤਰ੍ਹਾਂ ਤਪੀਆ ਵਾਲਾ ਭੇਸ ਧਾਰ ਕੇ ਦੇਸਾਂ ਵਿੱਚ ਫਿਰੇ, ਤੇ ਜਾ ਕਹਿੰਦੇ ਕੇਸ ਧਰੇ ਨਾ ਮਿਲੇ ਹਰ ਪਿਆਰੇ, ਵੱਡੇ ਵੱਡੇ ਕੇਸ ਧਾਰ ਲਵੇ, ਵੱਡੇ ਵੱਡੇ ਕੇਸ ਰੱਖ ਲਏ, ਜਾਣੀ ਜਟਾਵਾਂ ਵਧਾ ਲਵੇ, ਬੋੜ ਦਾ ਦੁੱਧ ਜਾ ਲਾ ਲਾ ਕੇ, ਇਸੇ ਤਰ੍ਹਾਂ ਸਿਰ ਚ ਸਵਾਹ ਜੀ ਪਾ ਪਾ ਕੇ ਆਪਣੇ ਜਟਾਵਾਂ ਜੀ ਵੱਧ ਜਾਂਦੀਆਂ, ਕਈਆਂ ਦੀਆਂ ਖੜਿਆਂ ਤੇ ਪੈਰਾਂ ਤੱਕ ਜਟਾ ਆ ਜਾਂਦੀਆਂ ਹਨ, ਵੱਡਾ ਸਾਰਾ ਜੂੜਾ ਜਿਹਾ ਬਣ ਜਾਂਦਾ ਜੀ। ਇਸ ਤਰ੍ਹਾਂ ਸਿਰ ਤੇ ਕੇਸ ਰੱਖ ਲਏ, ਬੜੀਆਂ ਬੜੀਆਂ ਜਟਾਵਾਂ ਰੱਖ ਲਏ, ਜੇ ਕੋਈ ਵੀ ਕੇਸ ਧਾਰਨ ਕਰ ਲਏ। ਕੇਸ ਤਾਂ ਪਹਿਲੇ ਹੀ ਹੈ ਜਦੋਂ ਇਹ ਪੈਦਾ ਹੁੰਦਾ ਹੈ, ਇੱਥੇ ਕੇਸ ਧਰੇਦਾਰ ਸਾਹਿਬ ਵੀ ਜਟਾਵਾਂ ਰੱਖ ਲਏ, ਜਟਾਧਾਰੀ ਸਾਧੂ ਵੀ ਜਨ ਬਣ ਜਾਏ, ਫਿਰ ਵੀ ਜਿਹੜੇ ਹਰੀ ਪਿਆਰੇ ਜੀ ਉਹਨਾਂ ਨੂੰ ਨਹੀਂ ਮਿਲ ਸਕੇਗਾ ਜਟਾਵਾਂ ਵਧਾਉਣ ਨਾਲ। ਜਟਾਧਾਰੀ ਹੋਣ ਨਾਲ ਵੀ ਹਰੀ ਪਿਆਰੇ ਨੂੰ ਨਹੀਂ ਮਿਲੇਗਾ।
ਆਸਨ ਕੋਟ ਅਰੇ ਕਰੇ ਅਸ਼ਟਾਂਗ,
ਕਰੋੜਾਂ ਤਰ੍ਹਾਂ ਦੇ ਜਿਹੜੇ ਆਸਨ ਉਹ ਵੀ ਲਾਣਾ ਕਰੇ। 84 ਲੱਖ ਜੁਨੀ ਹੈ ਤੇ ਜਿੰਨੇ ਤਰ੍ਹਾਂ ਦੇ ਉਹ 84 ਲੱਖ ਜੁਨੀ ਦੇ ਬੈਠਣ ਵਾਲੇ ਆਸਨ ਹੈ ਉਨੇ ਹੀ ਆਸਨ ਮੰਨ ਲਓ। ਉਹਨਾਂ ਵਿਚੋਂ 84 ਲੱਖ ਜੁਨੀ ਵਿਚੋਂ 84 ਆਸਣ ਮੁੱਖ ਹੈ, ਜਿਹੜੇ ਕੋਈ ਖਾਸ ਹੈ 84 ਲੱਖ ਜੁਨੀ ਦੇ। ਇੱਕ ਇੱਕ ਆਸਣ ਉਹਨਾਂ ਦਾ ਲੈਣਾ ਹੈ, 84 ਆਸਣ ਬਣ ਗਏ। ਫਿਰ ਉਹਨਾਂ ਵਿਚੋਂ ਯੋਗ ਦੇ ਮਤ ਅਨੁਸਾਰ 16 ਆਸਣ ਉਹਨਾਂ ਨੇ ਮੁੱਖ ਮੰਨੇ ਹੈ, 16 ਵਿਚੋਂ ਫਿਰ ਉਹਨਾਂ ਨੇ 8 ਮੰਨੇ ਹੈ, 8 ਵਿਚੋਂ 4 ਮੰਨੇ ਹੈ ਤੇ 4 ਦੇ ਵਿਚੋਂ 2, ਇੱਕ ਪਦਮਾਸਨ ਇੱਕ ਸਿੱਧ ਆਸਨ। ਇੱਥੇ ਕਹਿੰਦੇ ਵੀ ਜਿਹੜੇ ਕਰੋੜਾਂ ਤਰ੍ਹਾਂ ਦੇ ਆਸਣ ਹੈ, ਜਿਹੜੀ 84 ਲੱਖ ਜੂਨ ਦੇ 84 ਤਰ੍ਹਾਂ ਦੇ ਆਸਣ ਹੈ ਉਹ ਸਾਰੇ ਲਾਉਣਾ ਕਰੇ। ਇਸੇ ਤਰ੍ਹਾਂ ਆਸਨ ਕੋਟ ਕਰੇ ਅਸ਼ਟਾਂਗ, ਜਿਹੜਾ 8 ਅੰਗ ਹੈ ਉਹ ਯੋਗ ਦੇ, ਉਹ ਵੀ ਕਰੇ। ਜਾਮ ਨੇਮ ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ, ਇਹ ਯੋਗ ਦੇ 8 ਅੰਗ, ਯੋਗ ਦੇ 8 ਹਿੱਸੇ ਹਨ। ਇਹ ਵੀ ਕਹਿੰਦੇ ਯੋਗ ਦੇ 8 ਅੰਗ ਵੀ ਪੂਰੇ ਕਰੇ, ਅਸ਼ਟਾਂਗ ਵੀ ਕਰੇ, ਜਮ ਵੀ ਨੇਮ ਵੀ ਆਸਨ ਜਿਹੜਾ ਜਿਹੜਾ ਪਦਮਾਸਨ ਜਾਂ ਸਿੱਧ ਆਸਨ ਹੈ, ਫਿਰ ਜਿਹੜਾ ਕੋਈ ਪੁਰਾਣਾ ਜਾਮ ਹੈ ਰਿਸ਼ਕ ਪੂਰਕ ਕੰਬਕ ਆਸਨ ਚੜਾਉਣਾ ਠਹਿਰਾਉਣਾ ਉਤਾਰਨਾ, ਇਹ ਪੁਰਾਣਾ ਜਾਮ, ਇਹ ਪ੍ਰਤਿਆਹਾਰ ਭੁੱਖ ਦੁੱਖ ਨੂੰ ਇੱਕੋ ਜਿਹਾ ਕਰਕੇ ਸਹਾਰਨਾ, ਹਰ ਸੁੱਖ ਵਿੱਚ ਇੱਕੋ ਜਿਹਾ ਰਹਿਣਾ, ਇਸ ਤਰ੍ਹਾਂ ਸਾਰਾ ਜਿਹੜਾ ਕਹਿੰਦੇ ਯੋਗ ਦੇ ਜਿਹੜੇ 8 ਅੰਗ ਹੈ ਉਹ ਵੀ ਰੱਖਣਾ ਕਰੇ, ਉਹ ਵੀ ਲਾ, ਯੋਗ ਦੇ 8 ਅੰਗ ਵੀ ਪੂਰੇ ਕਰੇ। ਧਰੇ ਬਹੁਤ ਨਿਆਸ ਕਰੇ ਮੁਖਿਆਰ, ਹੋਰ ਕਹਿੰਦੇ ਬਹੁਤਾ ਨਿਆਸ ਵੀ ਕਰੇ, ਬਹੁਤ ਤਰ੍ਹਾਂ ਦੇ ਸਾਧਨ ਵੀ ਕਰੇ। ਇਸੇ ਤਰ੍ਹਾਂ ਕੋਈ ਕਿਸੇ ਨੂੰ ਅੰਗ ਛੋਣ ਵੇਲੇ ਮੰਤਰ ਪੜ੍ਹਨਾ, ਜਦੋਂ ਕਿਸੇ ਥਾਂ ਸਰੀਰ ਤੇ ਹੱਥ ਜਾ ਲਾਉਣਾ ਨਾ, ਉੱਥੇ ਮੰਤਰ ਪੜ੍ਹ ਕੇ ਫਿਰ ਉਹਨੂੰ ਛੋਣਾ, ਉਹਨੂੰ ਨਿਆਸ ਕਰਨਾ ਕਹਿੰਦੇ ਨੇ। ਇਸ ਦਾ ਮੁੱਖ ਅਰਥ ਹੈ ਸਾਧਨ ਦਾ ਵੀ, ਬਹੁਤ ਤਰ੍ਹਾਂ ਦੇ ਜਿਹੜੇ ਸਾਧਨ ਉਹ ਵੀ ਕਰੇ। ਤੇ ਜਿਹੜੇ ਦੀਵਾਨੇ ਸਾਧੂ ਹੈ ਮੂੰਹ ਜਾ ਕਾਲਾ ਕਰਕੇ ਫਿਰਦੇ ਹੈ, ਮੋਜਾ ਵੀ ਕਾਲਾ ਕਰਕੇ ਫਿਰੇ ਦੀਵਾਨਾ ਬਣ ਕੇ।
ਦੀਨ ਦਿਆਲ ਅਕਾਲ ਭਜੇ ਬਿਨ,
ਧਰ ਜੀ ਕਹਿੰਦੇ ਜੋ ਦੀਨਾਂ ਦਾ ਦਿਆਲਤਾ ਕਰਨ ਵਾਲਾ ਕਾਲ ਤੋਂ ਰਹਿਣ ਵਾਹਿਗੁਰੂ ਹੈ, ਉਹਦੇ ਜਪੇ ਤੋਂ ਬਗੈਰ, ਉਹਦੇ ਚੇਤੇ ਕੀਤੇ ਤੋਂ ਬਗੈਰ,
ਅੰਤ ਕੋ ਅੰਤ ਕੇ ਧਾਮ ਸਿਧਾਰੇ,
ਅੰਤ ਕੋ ਅੰਤ ਨੂੰ ਅਖੀਰ ਨੂੰ, ਅੰਤ ਕੇ ਨਾਮ ਜਮ ਰਾਜਾ ਦਾ ਧਰਮ ਰਾਜ ਦਾ ਨਾਮ ਹੈ, ਜਿਹੜਾ ਧਰਮ ਰਾਜ ਹੈ ਉਹਦਾ ਧਾਮ ਕੀ ਹੈ, ਘਰ ਹੈ ਨਰਕ ਹੈ। ਉਹ ਕਹਿੰਦੇ ਧਰਮ ਰਾਜਾ ਦਾ ਜਿਹੜਾ ਘਰ ਹੈ, ਜਮ ਰਾਜਾ ਦਾ ਘਰ ਹੈ, ਉਹਦੇ ਘਰ ਦੇ ਵਿੱਚ ਹੀ ਸਾਰੇ ਕੀ ਚਲੇ ਜਾਣਗੇ ਸਾਰੇ, ਜੇ ਪਰਮੇਸ਼ਰ ਨੂੰ ਉਹਨਾਂ ਨੇ ਜਪਿਆ ਹੈ। ਹੋਰ ਭਾਵੇਂ ਯੋਗ ਦੇ 8 ਕਰਦੇ ਹੈ, 84 ਆਸਣ ਵੀ ਲਾਉਂਦੇ ਹੈ, ਹਾਂ ਬੜੀਆਂ ਜਟਾਵਾਂ ਵੀ ਬਣਾਈਆਂ, ਤਪੀ ਵੀ ਬਣਿਆ ਹੋਇਆ, 10 ਸਿਹਰਾਂ ਫਿਰਦਾ ਫਿਰਦਾ, ਬੜੇ ਬੜੇ ਨਿਯਮ ਵੀ ਰੱਖਦਾ ਹੈ, ਦਾਨ ਦਿੰਦਾ, ਇਸ਼ਨਾਨ ਬੜੇ ਕਰਦਾ ਹੈ। ਪਰ ਪਰਮੇਸ਼ਰ ਦੇ ਭਜੇ ਤੋਂ ਬਗੈਰ, ਜਪੇ ਤੋਂ ਬਗੈਰ, ਫਕੀਰ ਨੂੰ ਕਹਿੰਦੇ ਯਮਰਾਜੇ ਦੇ ਘਰ ਨਰਕਾਂ ਵਿੱਚ ਹੀ ਸਦਾਏਗਾ ਚਲਾ ਜਾਏਗਾ। ਭਾਵ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ ਉਹ ਭਾਵੇਂ ਜਿੰਨੇ ਮਰਜ਼ੀ ਸਾਧਨ ਕਰ ਲਏ, ਜਿੰਨੇ ਮਰਜ਼ੀ ਦਾਨ ਪੁੰਨ ਕਰਦੇ, ਉਹਦਾ ਛੁਟਕਾਰਾ ਨਹੀਂ ਹੈ। ਉਹਦਾ ਪਾਪ ਪੁੰਨ ਜਾਂ ਬੀਜਦੇ ਸਭ ਧਰਮ ਰਾਇਕ ਹੈ ਜਾਹੀ ਜਿਵੇਂ ਬਚਣਾ, ਉਹ ਗੁਰਬਾਣੀ ਵਿੱਚ ਉਹੀ ਭਾਵ ਨਾਲ ਇੱਥੇ ਕਿਹਾ ਹੈ। ਸੋ ਇੱਥੇ 10 ਰਈਏ ਪੂਰੇ ਹੋ ਗਏ ਹਨ। ਅੱਗੇ ਹੁਣ ਕਵਿਤ ਛੰਦ ਵਿੱਚ ਬਾਣੀ ਆਏਗੀ, ਉਹ ਜਿਵੇਂ ਵੀ ਆਏਗੀ ਆਪਾਂ ਕੱਲ੍ਹ ਦੇ ਸਮੇਂ ਵਿੱਚ ਵਿਚਾਰ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ।
ਆਸਨ ਕੋਟ ਕਰੇ ਅਸ਼ਟਾਂਗ ਧਰੇ, ਬਹੁ ਨਿਆਸ ਕਰੇ ਮੁਖ ਕਾਰੇ, ਦੀਨ ਦਇਆਲ ਅਕਾਲ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਰ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਸ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ ਪਾਰੇ ਉਸਾਰਣ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ।